ਹਾਰ ਪੈ ਜੇ ਉਹਨਾਂ ਦਾ। ਇਹ ਬਾਣੀ ਕਹਿੰਦੀ ਹੈ ਜਿਨ੍ਹਾਂ ਤੇ ਵਰਤਿਆ ਹੈ ਉਹ ਜਾਣਦੇ ਨੇ ਕਿ ਚਾਰੇ ਅੱਖਰ ਗੁਰਮੰਤਰ ਦੇ ਅਰਧਾ ਉਰਦੀ ਅਭਿਆਸ ਨਾ ਇਹ ਗਲ ਚ ਹਾਰਾਂ ਨੂੰ ਪੈ ਜਾਂਦੇ ਹੈ ਤੇ ਨਾਲ ਜਗਦੇ ਵੀ ਹੈ। ਜਿੱਦਾਂ ਆ ਗ੍ਰੰਥ ਸਾਹਿਬ ਦੇ ਉੱਤੇ ਰੁਮਾਲੇ ਦੇ ਜਾਂ ਨਿੱਕੀਆਂ ਨਿੱਕੀਆਂ ਅਸੀਂ ਬਲਬਈਆਂ ਲਾ ਦਿੰਦੇ ਹਾਂ ਨਾ, ਛੋਟੇ ਛੋਟੇ ਬਲਬ ਤੇ ਉਹਨਾਂ ਚ ਕਰੰਟ ਛੱਡ ਦਿੰਦੇ ਹਾਂ ਤੇ ਉਹ ਫਿਰ ਉਹਨਾਂ ਤੇ ਜਗਦੇ ਆ, ਸਾਰੇ ਜਗ ਮਗਾਉਂਦੇ ਹੈ। ਏਦਾਂ ਅਭਿਆਸੀ ਦੇ ਅੰਦਰ ਜਿਹੜਾ ਹਾਰ ਪੈਂਦਾ ਹੈ ਉਹ ਬੜਾ ਚਮਕਦਾ, ਚਾਰੇ ਅੱਖਰ ਜਗਦੇ ਉਹਦੇ ਅੰਦਰ ਫਿਰਦੇ ਹੈ, ਫੇਰ ਉਹਨੂੰ ਪਤਾ ਲੱਗਦਾ ਵੀ ਇਹ ਤੇ ਅੰਦਰ ਹੀ ਪ੍ਰਗਾਸ ਹੋ ਗਿਆ, ਆਹ ਕੀ ਹੋ ਗਿਆ, ਚਾਰੇ ਅੱਖਰ ਅੰਦਰ ਚੱਲਣ ਆਪੇ, ਇਹ ਉਹਦੇ ਪ੍ਰਸਾਦ ਨਾਲ ਹੁੰਦਾ। ਅਗਲੀ ਲਾਈਨ ਉਹ ਆ ਰਹੀ ਹੈ ਵੀ ਜੇ ਤੂੰ ਪਹਿਲੀ ਸੀ ਲੱਖ ਇਸਤਰੀਆਂ ਭੋਗ ਕਰੇ ਨਵਖੰਡ ਰਾਜ ਕਮਾਹੇ ਤੇ ਬਿਨ ਸਤਗੁਰ ਸੁਖ ਨਾ ਪਾਵੇ, ਸੁਖ ਦੇ ਖੱਖੇ ਨੂੰ ਔਂਕੜ ਹੈ, ਉਹ ਸੁਖ ਕੀ ਹੈ, ਤੇਰੇ ਅੰਦਰ ਹੀ ਹਾਰ ਬਣ ਜਾਣਾ। ਉਹ ਹੀਰਿਆਂ ਵਾਲਾ ਗੁਰਮੰਤਰ ਦੇ ਚਾਰੇ ਅੱਖਰ ਫਿਰਨ ਲੱਗ ਪੈਣੇ ਹੈ। ਇਹ ਅਸੀਂ ਗੁਪਤ ਗੱਲ ਹੈ ਵੀ ਇਹ ਐਂਟੀ ਕਲੋਕ ਵਾਈਜ਼ ਫਿਰਦੇ ਹੈ ਕਿ ਕਲੋਕ ਵਾਈਜ਼ ਫਿਰਦੇ ਹੈ, ਇਹ ਗੁਪਤ ਗੱਲਾਂ ਨੇ, ਇਹ ਅਸੀਂ ਦੱਸਣੀਆਂ ਨਹੀਂ ਹੈ। ਲੇਕਿਨ ਮਹਾਰਾਜ ਦੀ ਬਾਣੀ ਇੰਨੀ ਕੀ ਦੱਸਦੀ ਹੈ, ਹਰ ਹਰ ਹਾਰ ਹਰ ਹਰ ਹਾਰ ਕੰਠ ਹੈ ਬਣਿਆ,
ਹਰ ਹਰ ਕੰਠ ਹੈ ਬਣਿਆ,
ਵਾਹ 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 ਵਾਹ
ਵਾਹ,
ਇਹ ਹਰ ਹਰ ਹਾਰ ਕੰਠ ਹੈ ਬਣਿਆ, ਇਹ ਹਰ ਅੱਗੇ ਹੁਣ ਗੁਰ ਚਰਣਾ ਨਾਲ ਚਿੱਤ ਲੱਗ ਗਿਆ। ਦੇਖੋ ਇਹ ਵੀ ਚਰਨ ਸੂਕਸ਼ਮ ਹੈ, ਅੰਦਰ ਹੀ ਚਰਨ ਆ ਜਾਣੇ ਹੈ।
ਗੁਰ ਚਰਣੀ ਚਿੱਤ ਲਾਏ,
ਜਿਹਦੇ ਅੰਦਰ ਇਹ ਕਲਾ ਵਰਤੀ ਹੈ ਉਹਦੇ ਪੈਰਾਂ ਪਿੱਛੇ ਰਿਧੀਆਂ ਸਿੱਧੀਆਂ ਤੁਰੀਆਂ ਫਿਰਦੀਆਂ। ਨੌ ਨਿਧੀ 18 ਸਿੱਧੀਆਂ,
ਨੌ ਨਿਧੀਆਂ, ਨੌ ਨਿਧੀਆਂ 18 ਸਿੱਧੀਆਂ,
ਉਹ ਪਿੱਛੇ ਲੱਗੀਆਂ ਫਿਰਨ ਨੌ ਨਿਧੀਆਂ,
ਨੌ ਨਿਧੀਆਂ 18 ਸਿੱਧੀਆਂ, ਨੌ ਨਿਧੀਆਂ, ਨੌ ਨਿਧੀਆਂ 18 ਸਿੱਧੀਆਂ, ਪਿੱਛੇ ਲੱਗੀਆਂ ਫਿਰਨ ਨੌ ਨਿਧੀਆਂ।
ਉਹ ਭਾਈ ਇਹ ਤਰਦੋ ਇਹ ਤਰਦੇ ਆ ਜੱਗਾ ਵੱਡਿਆ ਬੋਰਡ ਦੀ ਛਾਂ ਵਿੱਚ, 6 ਮਨ ਰੇਤ ਪਿੱਟ ਗਈ ਜੱਗਿਆ, ਇਸ ਕਰਕੇ ਪਿੰਡਾਂ ਦੀਆਂ ਟੂਨਾਂ ਦੀ ਅਸੀਂ ਸੈੱਟ ਕਰ ਰਹੇ ਹਾਂ, ਨੌ ਨੀਤੀਆਂ 18
ਸਿੱਧੀਆਂ, ਨੌ ਨੀਤੀਆਂ, ਨੌ ਨੀਤੀਆਂ 18 ਸਿੱਧੀਆਂ, ਪਿੱਛੇ ਲੱਗੀਆਂ ਫਿਰਨ ਨੌ ਨੀਤੀਆਂ, ਨੌ ਨੀਤੀਆਂ 18 ਸਿੱਧੀਆਂ, ਨੌ ਨੀਤੀਆਂ।
ਭਾਈ ਧੰਨ ਗੁਰੂ ਧੰਨ ਪੰਜ ਪਿਆਰੇ,
ਧੰਨ ਗੁਰੂ ਧੰਨ ਪੰਜ ਪਿਆਰੇ,
ਸਾਬਤ ਸੂਰ ਤੇ ਦਸਤਾਰ ਸਿਰਾ,
ਸਾਬਤ ਸੂਰ ਤੇ ਦਸਤਾਰ ਸਿਰਾ,
ਅਠਾਰਾਂ
ਸਿੱਧੀਆਂ, ਨੌ ਨਿਧੀਆਂ, ਨੌ ਨਿਧੀਆਂ 18 ਸਿੱਧੀਆਂ, ਪਿੱਛੇ ਲੱਗੀਆਂ ਫਿਰਨ ਨੌ ਨਿਧੀਆਂ,
ਇਹਨਾਂ ਪਿੱਛੇ ਰੇਤ, ਇਹਨਾਂ ਪਿੱਛੇ ਰੇਤ ਸਿੱਧੇ ਫੇਰੇ,
ਇਹਨਾਂ ਪਿੱਛੇ ਰੇਤ ਸਿੱਧੇ ਫੇਰੇ,
ਇਹਨਾਂ ਤੇ ਜਿਨ੍ਹਾਂ ਦੇ ਪਿੱਛੇ ਫਿਰਦੀ ਆ ਉਹ ਕਹਿੰਦੇ ਪਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ, ਕਹਿੰਦੇ ਪਿੱਛੇ ਹਟ ਕੇ ਮੇਰੇ ਮਗਰ ਆ, ਮੈਨੂੰ ਨੀ ਚਾਹੀਦੀਆਂ ਰਿੱਧੀਆਂ ਸਿੱਧੀਆਂ।
ਉਹ
ਸਿੱਧੀ ਤੇ
ਕਰ ਮਾਤ ਤਿਗ ਸਿੱਧੀ ਤਿਗ ਕਰ ਮਾਤ ਇਹ ਰਿੱਧ ਸਿੱਧ ਅਵਰ
ਬਾਰੇ ਆਉਣੀਆਂ ਕਿਹਨਾਂ ਨੂੰ ਮਨ ਰੇ ਗ੍ਰਹਿ
ਪ੍ਰਭ ਪਾਵੈ ਸੋਖੀਐ ਜੋ ਪ੍ਰਭ ਪਾਵੈ ਸੋਖੀਐ ਅਵਰ ਨਾ ਕਰਨ ਜਾਏ ਅਵਰ ਨਾ ਕਰਨ ਜਾਏ ਜਨ ਨਾਨਕ ਜੀਵੈ ਨਾਮ ਲੈ ਲੱਖ ਇਸਤਰੀਆਂ ਭੋਗ ਕਰੇ ਲੱਖ ਇਸਤਰੀਆਂ ਭੋਗ ਕਰੇ
ਜਿਹੜੇ ਭਗਤ ਹੁੰਦੇ ਨਾ ਉਹ ਇਹ ਭੋਗ ਨਹੀਂ ਕਰਦੇ ਕੱਲ ਵੀ ਜਿਹੜੀ ਪੂਣੀ ਛੋਈ ਆ ਉਥੋਂ ਫੇਰ ਸ਼ੁਰੂ ਕਰੀਏ ਉਹ ਭੋਗ ਕਾਹਦੇ ਨਾਲ ਕਰਦੇ ਹੈ ਗਿਆਨ ਰਹੋ ਜਪ ਗਿਆਨ ਰਹੋ ਜਪ ਤੋ ਨਾਨਕ ਭੋਗ ਕਰੇ ਸੇਜ ਗੁਰ ਸਭ ਦੀ ਸੁਖਾਲੀ
ਆਇਆ ਸੇਜ ਗੁਰ ਸਭ ਦੀ ਸੁਖਾਲੀ
ਆਇਆ ਸੇਜ ਗੁਰ ਸਭ ਦੇ ਸੁਖਾਲੀ
ਆਇਆ ਸੇਜ ਗੁਰ ਸਭ ਦੇ ਸੁਖਾਲੀ
ਗਿਆਨ ਪ੍ਰਾਪਤ ਕਰ
ਸੁਖ ਮਾਨੋ ਨਿਤ ਰਲੀਆਂ
ਸੁਖ ਮਾਨੋ ਨਿਤ ਰਲੀਆਂ
ਨਾਨਕ ਤੋਰ ਸੰਜੋ
ਨਾਨਕ ਤੋਰ ਸੰਜੋ
ਕਾਇਆ ਸੇਜ
ਗੁਰ ਸਭ ਦੇ ਸੁਖ
ਗਿਆਨ ਰਹੋ ਜਪ
ਤੋ ਨਾਨਕ ਭੋਗ ਕਰੇ
ਨਾਨਕ ਭੋਗ ਕਰੇ
ਜੇ ਲੱਖ ਇਸਤਰੀਆਂ ਭੋਗ ਕਰੇ ਬਾਬੇ ਨਾਨਕ ਨੂੰ ਕਿਹਾ ਹੇ ਨਾਨਕ ਤੂੰ ਚੱਲ ਤੈਨੂੰ ਸੁਰਗਾਂ ਦੀਆਂ ਮੋਹਣੀਆਂ ਇਸਤਰੀਆਂ ਦੇ ਦਿੰਨੇ ਐ ਪਰ ਤੈਨੂੰ ਇੱਕ ਕੰਮ ਕਰਨਾ ਪੈਣਾ ਉਹ ਕਹਿੰਦਾ ਕੀ ਕਹਿੰਦਾ ਤੂੰ ਆ ਜਿਹੜਾ ਨਾਮ ਜਪੀ ਜਾਂਦਾ ਨਾ ਹਰ ਵੇਲੇ ਇੰਨੀ ਚਾਚ ਇਹ ਛੱਡ ਦੇ ਚੱਲ ਤੂੰ ਸੁਰਗ ਦੀਆਂ ਮੋਹਣੀਆਂ ਇਸਤਰੀਆਂ ਲੈ ਲੈ ਮਹਾਰਾਜ ਨੇ ਫਿਰ ਉਹ ਤੇ ਸ਼ਬਦ ਲਾਇਆ ਫਿਰ ਉਹ ਕਹਿਣ ਲੱਗੀ ਤੈਨੂੰ ਅਸੀਂ ਇੰਨੀਆਂ ਮਿੱਠੀਆਂ ਚੀਜ਼ਾਂ ਦਿੰਨੇ ਖਾਣ ਨੂੰ ਸਭ ਕੁਛ, ਤੂੰ ਆ ਲੈ ਲੈ ਪਰ ਨਾਮ ਜਪਣਾ ਛੱਡ ਦੇ। ਉਹ ਕਹਿੰਦਾ ਨਹੀਂ। ਫਿਰ ਉਹ ਕਹਿਣ ਲੱਗੀ ਚੱਲ ਤੇਰੇ ਸਰੀਰ ਚ ਅਸੀਂ ਇੰਨੇ ਦੁੱਖ ਭਰ ਦਈਏ ਜੇ ਤੂੰ ਫਿਰ ਨਾਮ ਜਪੇਗਾ। ਉਹ ਕਹਿੰਦਾ ਹਾਂ ਮੈਂ ਉਸੇ ਚਾਅ ਨਾਲ ਜਪਾਂਗਾ। ਉਹ ਕਹਿੰਦੀ ਅੱਛਾ ਜੀ ਮੁਲਕ ਦੀ ਹਾਲਤ ਖਰਾਬ ਹੋ ਜੇ, ਰੱਤ ਪੀਣੇ ਰਾਜੇ ਹੋ ਜਾਣ, ਐਸੀ ਹਾਲਤ ਹੋ ਜਾਏ ਤੂੰ ਜਦੋਂ ਰਹਿ ਰਿਹਾ ਤੂੰ ਫਿਰ ਵੀ ਨਾਮ ਜਪੀ ਜਾਏਗਾ, ਫਿਰ ਤੂੰ ਦੇਸ਼ ਦਾ ਫਿਕਰ ਨਹੀਂ ਕਰੂੰਗਾ ਵੀ ਕੀ ਹਾਲ ਹੋ ਗਿਆ ਦੇਸ਼ ਦਾ ਫਲਾਂ। ਉਹ ਕਹਿੰਦੇ ਮੈਂ ਉਸੇ ਚਾਲ ਨਾਲ ਹੀ ਨਾਮ ਜਪੀ ਜਾਣਾ। ਆਓ ਸ਼ਬਦ ਲਈਏ ਜਿਹੜਾ ਹਰ ਸਿੱਖ ਦੇ ਕੰਮ ਆ ਸਕਦਾ ਇਸ ਵੇਲੇ, ਔਰ ਹਰ ਸਿੱਖ ਨੂੰ ਇੰਨੇ ਚਾਹ ਨਾਲ ਨਾਮ ਜਪਣਾ ਚਾਹੀਦਾ ਜਿੱਦਾਂ ਬਾਬੇ ਦਾ ਚਾਹ ਹੀ ਨਹੀਂ ਸੀ ਲੱਥ ਦਾ ਧਿਆਉਣ ਦਾ ਨਹੀਂ, ਸਾਫ ਹੀ ਲਿਖ ਦਿੱਤਾ ਵੀ ਮੈਨੂੰ ਲੱਖ ਲੱਖ ਗੇੜਾ ਦਿਨ ਦਿੰਦਾ ਮੇਰਾ ਚਾਹ ਹੀ ਨਹੀਂ ਮੁੱਕਦਾ ਸਾਰਾ ਦਿਨ। ਤੂੰ ਇੰਨਾ ਸੋਹਣਾ ਤੇਰਾ ਨਾਮ ਹੈ ਵੀ ਮੈਂ ਆਖਣ ਲਹੇ ਨਾ ਚਾਹੋ ਮੇਰਾ ਚਾਹ ਹੀ ਨਹੀਂ ਲੱਥਦਾ। ਏਦਾਂ ਗੁਰਸਿੱਖ ਨੂੰ ਨਾਮ ਚਾਹ ਚਾਹ ਚ ਹਰ ਭਾਣੇ ਚ ਜਪਣਾ ਚਾਹੀਦਾ ਹੈ। ਤੇ ਅਸੀਂ ਉਹ ਮਸ਼ਹੂਰ ਸ਼ਬਦ ਮਹਾਰਾਜ ਦਾ ਲੈਣੇ ਹੈ ਤੇ ਲੈਣੇ ਵੀ ਬਨਜਾਰਾ ਟਿਊਨ ਦੇ ਵਿੱਚ ਹੈ। ਆਖਣ ਲੈ ਨਾ ਚਾਹੋ
ਪੀ ਤੂੰ ਹੈ ਸਲਾਹਣਾ
ਮੇਰਾ
ਆਖਣ ਲੈ ਨਾ ਚਾਹੋ
ਪਿੰਨੀ ਰਹਿਣ
ਜਿੰਨਾ
ਜਾਂਦੀ ਹੈ ਜਿਹਨਾਂ ਨੂੰ ਨਾਮ ਜਪਣ ਦਾ ਚਾਅ ਚੜਿਆ ਰਹਿੰਦਾ ਹੈ। ਉਹ
ਪਿੰਨੀ ਰਹਿ ਜਿੰਨਾ ਮਨ ਚਾਹੋ ਪਿੰਨੀ ਰਹਿਣਾ।
ਮਹੱਲਾ ਪਹਿਲਾ ਆਸਾ ਦੀ ਵਾਰ, ਜਿਹੜਾ ਨਾਮ ਜਪਣ ਵਾਲਾ ਬਾਬਾ ਨਾਨਕ ਕਹਿੰਦਾ ਉਹਦੇ ਕੰਮ ਹੈ ਸੇਵਾ ਹੀ ਕਰੀ ਜਾਣਾ। ਸੇਵਕ ਸੇਵ ਹੈ, ਉਹ ਨਹੀਂ ਕਹਿੰਦਾ ਵੀ ਮੇਰਾ ਮਨ ਦੀ ਚੜਾਈ ਕਿਉਂ ਨਹੀਂ ਹੁੰਦੀ ਹੈ। ਉਹ ਕਹਿੰਦਾ ਕਰਮੇ ਚੜਾਓ, ਤੂੰ ਆਪਣੀ ਸੇਵਾ ਕਰੀ ਚੱਲ ਚਾਹ ਦੇ ਨਾਲ, ਉਹਦੇ ਕਰਮ ਨਾਲ ਅੰਦਰਲੀ ਚੜਾਈ ਹੋਣੀ ਹੈ।
ਸੇਵਕ ਸੇਵੇ ਕਰਮ ਚੜਾਓ ਸੇਵਕ ਸੇਵੇ ਕਰਮ
ਝੂਠੀਆਂ ਚੀਜ਼ਾਂ ਨਹੀਂ ਹੈ। ਹੂਰਾਂ ਪਰੀਆਂ ਆ ਜੋ ਬੇਹਿਸ਼ਤ ਹੈ, ਹਮ ਕਿਆ ਲੇਕਰ ਕਰਾਂਗੇ ਹਜ਼ਾਰੋਂ ਬਰਸ ਕੀ ਪੁਰਾਣੀ ਹੂਰੇ। ਕਈ ਕਈ ਸੋਲਾਂ ਦੀਆਂ ਹੂਰਾਂ ਪਰ ਉਹ ਹੈ ਸਾਰੀਆਂ ਮੋਹਣੀਆਂ। ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿੱਤੇ ਬਹਿ ਉੱਥੇ ਆਉਂਦਾ ਮੋਹਣੀਆਂ ਮਨੇ ਮੋਹਨ। ਉਹ ਮਨ ਨੂੰ ਮੋਹਦੀਆਂ ਹੈ ਜਿਹੜੇ ਭਗਤੀ, ਜਿਨ੍ਹਾਂ ਦਾ ਪੂਰਾ ਗੁਰੂ ਨਹੀਂ ਹੁੰਦਾ ਉਹ ਉੱਥੇ ਹੀ ਅਟਕ ਜਾਂਦੇ ਆ। ਇਹ ਹੈ ਸਭ ਕੁਛ ਰੁਕਾਵਟਾਂ ਅੰਦਰ, ਤੇ ਉਹ ਜਿਹੜੇ ਮੋਹੇ ਉਹਨਾਂ ਦਾ ਕੰਮ ਹੀ ਹੈ ਵੀ ਜਿਹੜਾ ਬਿਆਸੀ ਜਾਣਾ ਉਹਦਾ ਮਨ ਮੋਹਣਾ। ਇਹ ਸਵਰਗਾਂ ਦੀਆਂ ਜਿਹੜੀਆਂ ਮੋਹਣੀਆਂ ਇਸਤਰੀਆਂ ਹੈ, ਮਹਾਰਾਜ ਕਹਿੰਦਾ ਜੇ ਹੋਣ ਤੇ ਮੈਂ ਕੀ ਕਹਾਂਗਾ, ਮੈਂ ਇਹਨਾਂ ਨੂੰ ਕਹਾਂਗਾ ਦਫ਼ਾ ਹੋ ਜਾਓ ਪਰਾਂ, ਆਗਲਾ ਲਾਹੋ ਜਾ। ਮਹਾਰਾਜ ਨੇ ਪੋਲਿਸ਼ ਕਰਕੇ ਲਿਖਿਆ ਨਾਨਕਾ ਨਾਨਕ ਸਭੋ ਜਾਓ, ਮੈਨੂੰ ਇਹ ਚਾਹੀਦੀਆਂ।
ਇਹ ਸੁਰਗੇ ਦੀਆਂ ਮੋਹਣੀਆਂ
ਨਾਨਕ ਸਭੋ ਜਾਓ,
ਕਿਹਾ ਜੀ ਭਗਤਾਂ ਨੇ ਆਪਣੀ ਬਾਣੀ ਚ ਕੁਛ ਮੰਗਿਆ, ਦੁੱਧ ਸਾਰਾ ਖੰਡ ਘਿਓ ਲੱਸ ਆ ਜੋ ਕੁਛ ਪਿਛਲੇ ਸ਼ਬਦ ਲਈ ਆ ਰਹੇ ਹਾਂ। ਮਹਾਰਾਜ ਨੇ ਇਥੋਂ ਪੂਣੀ ਸ਼ੁਰੂ ਕੀਤੀ ਇਸ ਸ਼ਬਦ ਦੀ ਸ਼ੁਰੂ ਤੂੰ, ਵੀ ਮੈਨੂੰ ਤੂੰ ਜੇ ਮੇਵੇ ਵੀ ਦੇ ਦੇਗਾ ਨਾ ਭਾਰ 18 ਭਾਰ ਇੱਕ ਬਹੁਤ ਵੱਡਾ, ਕਈਆਂ ਮਣਾਂ ਪੱਕਿਆਂ ਦਾ ਭਾਰ ਬਣਦਾ ਇੱਕ, ਕਈ ਮਣ ਪੱਕੇ ਜੇ ਤੂੰ ਕਈ ਮਣਾਂ ਮੂਹੀ ਮੈਨੂੰ ਤੂੰ 18 ਭਾਰ ਬਣਦੇ ਆ ਮਸ਼ਹੂਰ, ਕਿਉਂਕਿ ਸਾਰੇ ਇਹ ਮੈਂ ਤੁਹਾਨੂੰ ਹੋਰ ਦੱਸ ਦਵਾਂ। 18 ਭਾਰ ਜਿਹੜਾ ਲਿਖਿਆ ਨਾ ਭਾਰ 18, ਜਿੰਨੀ ਵੀ ਵੈਜੀਟੇਸ਼ਨ ਹੈ ਨਾ ਪੌਦੇ ਉੱਗੇ, ਦਰਖਤ ਪੌਦੇ ਬੇਲਾਂ, ਇਹਨਾਂ ਦਾ ਇੱਕ ਇੱਕ ਪੱਤਾ ਲੈ ਲਿਆ ਜਾਏ ਹਰ ਇੱਕ ਦਾ, ਉਹਨਾਂ ਨੂੰ ਸਾਰਿਆਂ ਨੂੰ ਜੇ ਇਕੱਠਾ ਕਰ ਲਈਏ ਤੇ ਬ੍ਰਹਮ ਗਿਆਨ ਚ ਉਹਦਾ ਭਾਰ 18 ਭਾਰ ਬਣ ਜਾਂਦੇ। ਇਹ ਬ੍ਰਹਮ ਗਿਆਨ ਦੀਆਂ ਦ੍ਰਿਵ ਦ੍ਰਿਸ਼ਟੀ ਨਾਲ ਉਹਨਾਂ ਨਾਲ ਗੱਲਾਂ ਲਿਖੀਆਂ, ਔਰ ਸੱਤੋ ਹੀ ਸੱਤ ਹੈ। ਸਾਰੀ ਦੁਨੀਆਂ ਦੇ ਦਰਖਤ ਕਈ ਕਿਸਮ ਦੇ, ਹਰ ਇੱਕ ਵੈਜੀਟੇਸ਼ਨ ਦੇ ਹਰ ਇੱਕ ਦੀ ਇੱਕ ਇੱਕ ਪੱਤਾ ਲੈ ਕੇ ਜੇ ਉਹਨਾਂ ਨੂੰ ਪੰਡਾਂ ਬੰਨ ਲਈਆਂ ਜਾਣ ਤੇ ਉਹ 18 ਭਾਰ ਬਣ ਜਾਂਦੇ ਆ। ਕਹਿੰਦੇ ਮਹਾਰਾਜ ਕਹਿੰਦੇ 18 ਭਾਰ ਹੈ ਮੇਵਾ ਹੋਵੇ, ਇੰਨਾ ਤੂੰ ਮੈਨੂੰ ਮੇਵਾ ਦੇ ਦੇ, ਮੈਂ ਨਾਮ ਜਪਣਾ ਭੁੱਲ ਜਾਂਗਾ, ਉਹ ਮੇਵੇ ਦਾ ਸਵਾਦ ਵੀ ਐਸਾ ਹੋਵੇ, ਗਰੜਾ ਹੋਏ ਸਵਾਓ। ਗਰੜਾ ਕਹਿੰਦੇ ਜਿਹੜੀ ਚੀਜ਼ ਮੂੰਹ ਚ ਪਾਓ ਤੇ ਜਾਂਦੀ ਜਾਂਦੀ ਜਵਾਨ ਤੇ ਹੀ ਘੁਲ ਜਾਏ, ਉਹਨੂੰ ਗਰੜਾ ਸਵਾਓ ਕਹਿੰਦੇ। ਜਿੱਦਾਂ ਕਿ ਚਵਨ ਪਰਾਸ਼ ਦਾ ਸਵਾਦ ਹੁੰਦਾ ਨਾ, ਉਹ ਹਮਦਰਦ ਦਵਾਈ ਖਾਨੇ ਦਾ ਚਵਨ ਪਰਾਸ਼ ਮੂੰਹ ਤੇ ਰੱਖਿਆ ਨੀ ਤੇ ਉਹ ਘੁਲ ਕੇ ਅੰਦਰ ਗਿਆ ਨੀ, ਬੜਾ ਸਵਾਦ ਹੁੰਦਾ, ਰੰਗ ਉਹਦਾ ਭਾਵੇਂ ਬਿੱਲੀਆਂ ਦੇ ਗੂੰਹ ਵਰਗਾ ਹੁੰਦਾ ਇਸ ਕਰਕੇ, ਲੇਕਿਨ ਉਹਦਾ ਸਵਾਦ ਬੜਾ ਹੁੰਦਾ ਚਵਨ ਪਰਾਸ਼। ਇਹਦੇ ਚਵਨ ਦਾ ਲਫ਼ਜ਼ ਮਹਾਰਾਜ ਨਾ ਗੁਰਬਾਣੀ ਨਿਤ ਨਿਤ ਚਵਾਂ ਬਲਰਾਮ ਜੀ, ਉਹ ਇਹ ਚਵਨ ਦਾ ਲਫ਼ਜ਼ ਇਹੋ ਹੀ ਹੈ ਵੀ ਮੂੰਹ ਚ ਜਿਹੜੀ ਚੀਜ਼ ਘੁਲਦੀ ਤੁਰੀ ਜਾਏ। ਏਦਾਂ ਨਾਮ ਜਪਣ ਵਾਲੇ ਨੂੰ ਇੰਨਾ ਸਵਾਦ ਆਉਂਦਾ ਹੈ ਨਾਮ ਦਾ, ਜਿਹੜੇ ਆ ਸਾਰੇ ਮੇਵੇ ਵੀ ਨੀ ਉਹਦਾ ਮੁਕਾਬਲਾ ਕਰ ਸਕਦੇ, ਤੇ ਇੰਨਾ ਅੰਦਰ ਸਵਾਦ ਆ ਜਾਂਦਾ ਮੂੰਹ ਦੇ ਵਿਚ ਤੇ ਜੀਭ ਵੀ ਉਦਾਂ ਹੀ ਫੇਰਦਾ ਜਿੱਦਾਂ ਚਵਨ ਪਰਾਸ਼ ਚਵੀ ਦਾ ਹੈ। ਇਸ ਤਰ੍ਹਾਂ ਕਰਕੇ ਮਹਾਰਾਜ ਕਹਿੰਦੇ ਜੇ ਤੂੰ ਮੈਨੂੰ ਇਹ ਮੇਵੇ ਦੇ ਦੇਵੇਂ ਤੇ ਚੰਦ ਸੂਰਜ ਦੋਏ ਫਿਰਦੇ ਰੱਖੀਏ, ਨੇਚਲ ਹੋਵੇ ਥਾਂ, ਮੇਰਾ ਹੈਡਕੁਆਟਰ ਵੀ ਐਸੇ ਥਾਂ ਬਣਾ ਦੇ ਕਿ ਮੈਨੂੰ ਗੈਸ ਜਾਂ ਬਿਜਲੀ ਦੀ ਲੋੜ ਨਾ ਪਏ, ਮੇਰੇ ਆਲੇ ਦੁਆਲੇ ਚੰਦ ਤੇ ਸੂਰਜ ਵਰਗੇ ਜਿਹੜੇ ਵੱਡੇ ਦੀਵੇ ਹੋਣ ਤੇ ਆਲੇ ਦੁਆਲੇ ਮੇਰੇ ਫਿਰਦੇ ਰਹਿਣ ਤੇ ਮੇਰਾ ਨੇਚਲ ਉਸ ਆਸਣ ਨੂੰ ਕੋ ਹਿਲਾ ਨਾ ਸਕੇ ਤੇ ਇੰਨੇ ਮੇਵੇ ਮੇਰੇ ਮੋਹਰੇ ਹੋਣ। ਉਹ ਕਹਿੰਦਾ ਇਹ ਸਭ ਬਕਵਾਸ ਹੈ, ਮੈਂ ਕੀ ਕਰਨਾ,
ਇਹ ਹੋਏ ਪੀ ਤੂੰ ਹੈ ਪਾਰ 18 ਮੇਵਾ ਹੋ, ਪਾਰ 18 ਮੇਵਾ ਹੋ, ਇਹ ਗਰੜਾ ਹੋਏ ਸੁਆ,
ਫਿਰ ਦੇ ਰੱਖੀ ਹੈ
ਚੰਦ ਸੂਰਜ
ਅਗਲੀ ਤੁਕ ਲਾਈ ਹੈ ਆ ਇੰਡੀਆ ਚ ਵੀ ਰਿਵਾਜ ਤੁਰ ਪਿਆ ਹੁਣ ਮੇਰਾ ਦੋਸਤ ਹੀ ਆ ਉਹ ਹਰਦਿਆਲ ਸਿੰਘ ਜੀ IAS ਉਹਨਾਂ ਨਾਲ ਨਾ ਦੁਨੀਆਂ ਦੇ ਰੋਗ ਕੱਟਣ ਲਈ ਨਾ ਕੈਂਪ ਲਾਉਣ ਡਏ ਨੇ ਤੇ ਪੰਜਾਂ ਪਿਆਰਿਆਂ ਦੀ ਖੰਡੇ ਬਾਟੇ ਦੀ ਪੌਲ ਤੂੰ ਉਹ ਮੁਨਕਰ ਨੇ ਉਹ ਸੁਖਮਨੀ ਸਾਹਿਬ ਦੀ ਤੁਕ ਇਹ ਕਮਾ ਰਹੇ ਨੇ ਕਿ ਸਰਵ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਂ ਠੀਕ ਹੈ ਤੁਕ ਸੱਚੀ ਹੈ ਕਿਸੇ ਦੀ ਬਿਮਾਰੀ ਤੁਸੀਂ ਹਟਾ ਸਕਦੇ ਹੋ ਇਹਦੇ ਨਾਲ ਅਭਿਆਸ ਨਾ ਲੇਕਿਨ ਜਿਹਦੀ ਬਿਮਾਰੀ ਹਟ ਜਾਂਦੀ ਆ ਮੁੜ ਕੇ ਕਿਤੇ ਰੱਬ ਦੇ ਨਾਮ ਦੇ ਲਾਗੇ ਆਉਂਦਾ ਉਹ ਜੇ ਬੰਦਿਆਂ ਨੂੰ ਰਾਜੀ ਕਰਨਾ ਹੋਵੇ ਨਾਮ ਨਾਮ ਨਾ ਬਾਣੀ ਨਾ ਤੇ ਉਹਦਾ ਭਾਣਾ ਕਿਉਂ ਵਰਤਿਆ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਇੱਥੇ ਦਿੱਲੀ ਦੇ ਵਿੱਚ ਹੀ ਮਾਤਾ ਨਿਕਲ ਕੇ ਪੂਰੇ ਹੋਏ ਉਹ ਨਹੀਂ ਸੀ ਹਟਾ ਸਕਦੇ ਸੁਖਮਨੀ ਸਾਹਿਬ ਦੀ ਤੁਕ ਨਾ ਆਪਣੀ ਬਿਮਾਰੀ ਮੈਂ ਗੱਲਾਂ ਉਹ ਕਹਾਂਗਾ ਜਿਹੜੀਆਂ ਬਾਣੀ ਤੂੰ ਬਾਹਰ ਹੋ ਰਹੀਆਂ ਹੈ ਔਰ ਉਹਨਾਂ ਅੱਗੇ ਪ੍ਰੇਰਨਾ ਇਹੋ ਕਰਾਂਗੇ ਵੀ ਇਸ ਬਾਣੀ ਦਾ ਪ੍ਰਚਾਰ ਜ਼ਰੂਰ ਕਰੋ ਰੋਗ ਹਟ ਜਾਂਦੇ ਆ ਸਭ ਕੁਛ ਰੋਗੀ ਅੰਗ ਰੋਗ ਖੰਡਣੇ ਗੁਰ ਸੇਵਾ ਕੇ ਨਾ ਲੱਭਤੇ ਪਾਛਣ ਕਰੋਤ ਅਗਰਣੀ ਮੇ ਸਾਰੇ ਰੋਗ ਦੂਰ ਹੋ ਜਾਂਦੇ ਆ ਅਭਿਆਸ ਨਾ ਪਰ ਕੋਈ ਭਾਣਾ ਵੀ ਚੀਜ਼ ਆ ਸਿੱਖੀ ਦੇ ਵਿੱਚ ਜੇ ਸਿਰਫ ਇਸੇ ਲਈ ਕੰਪ ਲਾਉਣੇ ਆ ਔਰ ਇਹਦੇ ਨਾਲ ਕੀ ਹੋਊਗਾ ਤੁਹਾਡੀ ਹਉਮੇ ਵਧੇਗੀ ਜਿਹੜਾ ਰੋਗ ਗਵਾਉਣ ਵਾਲਾ ਹੈ ਨਾ ਉਹਦੀ ਹਉਮੇ ਨਹੀਂ ਮਰੇਗੀ ਹੋਰ ਸਭ ਕੁਝ ਜਾਂਦਾ ਹੈ ਪਰ ਉਹਨੂੰ ਲੇਖਾ ਦੇਣਾ ਪੈਣਾ ਗਾਂਹ ਜਾ ਕੇ ਜਿੰਨਿਆਂ ਦੀਆਂ ਬਿਮਾਰੀਆਂ ਹਟਾਈਆਂ ਇਹ ਮੈਂ ਤੁਹਾਨੂੰ ਤੱਕੜੀ ਤੋਲਵੀਂ ਗੱਲ ਬਾਣੀ ਦੀ ਆਖ ਰਿਹਾ ਹੈ ਸਾਹਿਬ ਦੀ ਕਰ ਚਾਕਰ ਲੱਗੇ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗੁਆਏ ਅਗਲਾ ਮੋਹੇ ਮੋਹ ਪਾਣਾ ਖਾਏ ਇਸ ਕਰਕੇ ਜੁੱਤੀਆਂ ਪੈਣਗੀਆਂ ਦਰਗਾਹ ਚ ਉਹਦੀ ਬਰਾਬਰੀ ਨਾ ਕਰ ਉਹ ਦੁੱਖ ਸੁੱਖ ਆਪ ਹੀ ਭੇਜ ਰਿਹਾ ਹੈ ਤੁਹਾਡੇ ਕਰਮਾਂ ਦੇ ਮੁਤਾਬਕ ਜੇ ਚੀਜ਼ ਨਾ ਹੁੰਦੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਇੱਥੇ ਹੀ ਜਿਸਮ ਦੇ ਉੱਤੇ ਮਾਤਾ ਦੇ ਫਲੂਏ ਸਾਰੇ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਛੋਟੇ ਜਿਹੇ ਬੱਚੇ ਸਾਰੀ ਬਿਮਾਰੀ ਆਪਣੇ ਸਰੀਰ ਦੇ ਉੱਤੇ ਸਾਰੇ ਫਲੂਏ ਮਾਰ ਦੇਖ ਨਹੀਂ ਕੁਛ ਸਕਦਾ ਸੀ ਉਹਨਾਂ ਦੇ ਸਰੀਰ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨੂੰ ਔਰ ਉਸੇ ਬਿਮਾਰੀ ਉਸੇ ਭਾਣੇ ਚ ਹੀ ਗਏ ਉਹ ਆਪਣਾ ਰੋਗ ਨਹੀਂ ਸੀ ਸੁਖਮਨੀ ਸਾਹਿਬ ਨਾਲ ਦੂਰ ਕਰ ਸਕਦੇ ਮੈਂ ਤੁਹਾਨੂੰ ਹੱਡ ਬੀਤੀ ਦੱਸਦਾ ਭਾਈ ਸ਼ੇਰ ਸਿੰਘ ਹੋਏ ਨੇ ਲੁਧਿਆਣੇ ਦੇ ਲਾਗੇ ਏਡੇ ਤਕੜੇ ਸਾਧੂ ਸੀ ਇਹ ਜਿਸ ਵੇਲੇ ਪੰਜਾਂ ਪਿਆਰਿਆਂ ਕੋਲ ਪੌਲ ਲੈਣ ਗਏ ਤੇ ਉਥੋਂ ਉਹਨਾਂ ਨੇ ਪੌਲ ਲੈ ਲਈ ਪਿੰਡ ਆਪਣੇ ਇਹ ਹਲ ਵਾਹੁੰਦੇ ਸੀ ਤੇ ਜਿਸ ਵੇਲੇ ਭਾਈ ਸ਼ੇਰ ਸਿੰਘ ਜੀ ਨੇ ਪੌਲ ਲਈ ਆਣ ਕੇ ਔਰ ਲਈ ਵੀ ਸਾਡੇ ਦਸੂਏ ਦੇ ਲਾਗੇ ਆਣ ਕੇ ਪੰਜਾਂ ਸਿੰਘਾਂ ਕੋਲੋਂ ਤੇ ਉਹ ਕਹਿਣ ਲੱਗੇ ਕਿ ਤੁਸੀਂ ਭਾਈ ਨਿਤਨੇਮ ਕਰਿਆ ਕਰੋ ਜਪ ਜੀ ਜਾਪ ਸਭ ਕੁਛ ਇੰਨਾ ਕੁਛ ਬਾਣੀਆਂ ਉਹ ਕਹਿੰਦੇ ਜੀ ਮੈਨੂੰ ਬਾਣੀ ਮੈਨੂੰ ਤੇ ਪਹਿਲਾਂ ਮੈਨੂੰ ਊੜਾ ਉੜਾ ਨੀ ਆਉਂਦਾ ਮੈਨੂੰ ਤੇ ਪੰਜਾਬੀ ਆਉਂਦੀ ਨੀ ਨਾ ਮੈਨੂੰ ਪਾਰਸੀ ਆਉਂਦਾ ਮੈਂ ਤੇ ਹਲ ਬਾਹਣਾ ਤੇ ਮੇਰਾ ਜੀ ਕਰਦਾ ਮੈਂ ਵੀ ਨਾਮ ਜਪਾਂ ਪਿਛਲੇ ਜਨਮ ਦੇ ਭਗਤ ਸੀ ਭਾਈ ਸ਼ੇਰ ਸਿੰਘ ਜੀ ਮੈਂ ਉਹਨਾਂ ਦੀ ਉਹ ਗੱਲ ਦੱਸ ਰਿਹਾ ਜਿਹਨੂੰ ਪੰਜਾਬ ਦੇ ਚੀਫ ਮਿਨਿਸਟਰ ਚੀਫ ਜਸਟਿਸ ਜਾਂ DSP SP IG ਪੁਲਿਸ ਸਾਰੇ ਉਹਨਾਂ ਦੇ ਪਿੰਡ ਉਹਨਾਂ ਨੂੰ ਮਿਲਣ ਜਾਂਦੇ ਹੁੰਦੇ ਸੀ ਤੇ ਉਹ ਬਹੁਤ ਹੜ ਬਹੁੰਦੇ ਰਹਿੰਦੇ ਹੁੰਦੇ ਸੀ ਉਹਨਾਂ ਨੇ ਜਿਸ ਵੇਲੇ ਪੰਜਾਂ ਕੋਲੋਂ ਪੌਲ ਲਈ ਉਹ ਕਹਿੰਦੇ ਅੱਛਾ ਤੈਨੂੰ ਵਾਗਰੂ ਵਾਗਰੂ ਕਰਨਾ ਤੇ ਆਉਂਦਾ ਨਾ ਕਿਉਂਕਿ ਉਹ ਚ ਬਾਬਾ ਰਾਮਪੁਰ ਖੇੜੇ ਵਾਲੇ ਸੀ ਨਾਮ ਜਪਣ ਵਾਲੇ ਸਾਧੂ ਉਹਨਾਂ ਨੇ ਕਿਹਾ ਵੀ ਤੂੰ ਨਾ ਚੱਲ ਵਾਗਰੂ ਕਰਦਾ ਰਿਹਾ ਕਰ ਤੇ ਕਿਉਂਕਿ ਬਾਬਾ ਜੀ ਆਪ ਹੀ ਨਾਮ ਬਹੁਤ ਜਪਦੇ ਸੀ ਉਹ ਚੱਲ ਪਿਆ ਜੀ ਜਾ ਕੇ ਹੜ ਦੇ ਪਿੱਛੇ ਰਾਤ ਦਿਨ ਬਸ ਅਰਧਾ ਉੜਦੀ ਅਭਿਆਸ ਨਾ ਕੋਈ ਪਿਛਲੇ ਜਨਮ ਦਾ ਭਗਤ ਸੀ ਐਡਾ ਤਗੜਾ ਸਾਧੂ ਹੋ ਗਿਆ ਸਾਰੇ ਹਿੰਦੁਸਤਾਨ ਕੀ ਸਾਰੇ ਪੰਜਾਬ ਦੀ ਦੁਨੀਆਂ ਉਹਨੂੰ ਮਿਲਣ ਆਉਂਦੀ ਸੀ ਭਾਈ ਸ਼ੇਰ ਸਿੰਘ ਜੀ ਤੇ ਉਹ ਜਿਸ ਵੇਲੇ ਉਹਨਾਂ ਨਾਲ ਮੈਨੂੰ ਨਾ ਮੈਂ ਉਸ ਵੇਲੇ ਸੰਗਰੂਰ ਲੱਗਾ ਸੀ ਤੇ ਉਹਨਾਂ ਨੂੰ ਪਤਾ ਲੱਗਾ ਵੀ ਭਾਈ ਮਹਿੰਦਰ ਸਿੰਘ ਸੰਗਰੂਰ ਹੈ ਤੇ ਉਹਨਾਂ ਨਾਲ ਬੁਲਾਇਆ ਜੀ ਸਸੀ ਸਾਡੇ ਘਰ ਇੱਕ ਵਾਰੀ ਤੁਸੀਂ ਕੀਰਤਨ ਕਰ ਜਾਓ ਮੈਂ ਉੱਥੇ ਗਿਆ ਉੱਥੇ ਜਾ ਕੇ ਜਿਸ ਵੇਲੇ ਮੈਂ ਦੇਖਿਆ ਤੇ ਉਹਨਾਂ ਦੀ ਜੀਭ ਦੇ ਉੱਤੇ ਨਾ ਕੀੜੇ ਚੱਲ ਰਹੇ ਸੀ ਮੈਂ ਕਿਹਾ ਭਾਈ ਸਾਹਿਬ ਤੁਸੀਂ ਬੜੇ ਦੁਖੀ ਹੋ ਤੁਹਾਡੀ ਜੀਭ ਨੂੰ ਕੀ ਹੋ ਗਿਆ ਕਹਿੰਦੇ ਨਹੀਂ ਭਾਈ ਕਹਿੰਦੇ ਭਾਈ ਸਾਹਿਬ ਇਹ ਮੇਰੇ ਹੋਣਾ ਹੀ ਸੀ ਬੜੇ ਸਿੱਧੇ ਸੀ ਵਿਚਾਰੇ ਮੈਂ ਕਿਹਾ ਤੇ ਜੀਭ ਤੇ ਇਹ ਐਡਾ ਔਰ ਉਸੇ ਰੋਗ ਨਾਲ ਮਰ ਗਏ ਫਿਰ, ਔਰ ਮਰਨ ਲੱਗੇ ਉੱਥੋਂ ਬਾਅਦ ਆਪਣੇ ਬੱਚਿਆਂ ਨੂੰ ਕਹਿ ਗਿਆ ਵੀ ਮੇਰੇ ਪਿੱਛੇ ਜੇ ਤੁਸੀਂ ਕੀਰਤਨ ਕਰਾਇਓ ਤੇ ਭਾਈ ਮਹਿੰਦਰ ਸਿੰਘ ਨੂੰ ਪਟਿਆਲੇ ਤੋਂ ਸੱਦ ਲਿਓ। ਮੈਂ ਗਿਆ ਫਿਰ, ਉਹਦੀ ਮੈਂ ਹੱਡੀ ਬੀਤੀ ਹੁਣ ਦੱਸ ਰਿਹਾ ਸਾਰੀ ਦੁਨੀਆਂ ਨੂੰ ਕੰਨ ਹੋਣ ਜਾ ਕੇ। ਸਾਡੇ ਸਿੱਖ ਆ ਜਥਿਆਂ ਵਿੱਚ ਵੀ ਬੜੇ ਬੜੇ ਐਸੇ ਸਿੱਖ ਹੈ ਜਿਹੜੇ ਕਿ ਬਸ ਰਿਧੀਆਂ ਸਿਧੀਆਂ ਜਾਂ ਦੁਨੀਆਂ ਦੀਆਂ ਮੰਤਾਂ ਪੂਰੀਆਂ ਕਰ ਰਹੇ ਨੇ, ਲੇਕਿਨ ਇਹ ਭੋਗਣੀਆਂ ਪੈਣਗੀਆਂ। ਉਹ ਜਿਸ ਵੇਲੇ ਉਹਨਾਂ ਨੂੰ ਮੈਂ ਕਿਹਾ, ਕਹਿੰਦੇ ਇਸ ਜੀਵ ਨਾਨਾ ਮੈਂ ਕਈਆਂ ਦੇ ਰੋਗ ਹਟਾਏ ਹੈ ਤੇ ਮੈਂ ਲੇਖਾ ਨਾਲ ਲੈ ਕੇ ਨਹੀਂ ਜਾਣਾ, ਮੈਂ ਬਾਕੀ ਨਹੀਂ ਲਿਜਾਣੀ, ਮੈਂ ਇੱਥੇ ਹੀ ਇਹਨੂੰ ਖਤਮ ਕਰ ਦੇਣਾ। ਮੈਨੂੰ ਬੜਾ ਸੁੱਖ ਆਇਆ, ਮੈਂ ਆਪਣੀ ਕੀਤੀ ਭੁਗਤ ਰਿਹਾ। ਇਸ ਕਰਕੇ ਕਿਸੇ ਦਾ ਰੋਗ ਹਟਾਉਣਾ, ਆਪਣੇ ਜਿੰਮੇ ਲੈਣਾ, ਇਹ ਖਸਮ ਦੀ ਬਰਾਬਰੀ ਕਰਨਾ ਹੈ। ਖਸਮੇ ਕਰੇ ਬਰਾਬਰੀ, ਫਿਰ ਗੈਰਤ ਅਗਲੀ ਹੋਰ ਦੁੱਖ ਡੂੰਘੀ ਹੈ, ਉਹਦੀ ਜਿਹੜੀ ਅਗਲੀ ਕਮਾਈ ਹੋਊਗੀ ਨਾ ਉਹ ਵੀ ਨਾਸ ਹੋਜੂ। ਵਜੋਂ ਗੁਆਏ ਅਗਲਾ, ਉਹ ਜਿਹੜੀ ਰੱਬ ਵੱਲੋਂ ਉਹਨੂੰ ਮਿਲ ਰਹੀ ਹੈ ਨਾ ਬਖਸ਼ਿਸ਼, ਉਹ ਬਹੁਤੀ ਉਹ ਗੁਆ ਜਾਂਦੀ, ਉਦੋਂ ਐਨ ਟਿਕਾਣੇ ਆ ਜਾਂਦਾ। ਵਜੋਂ ਗੁਆਏ ਅਗਲਾ, ਮੋਹੇ ਮੋਹ ਪਾਣਾ ਖਾਏ, ਫਿਰ ਮੂੰਹ ਤੇ ਜੁੱਤੀਆਂ ਪੈਂਦੀਆਂ ਦਰਗਾਹ ਚ ਵੀ ਤੂੰ ਖਸਮ ਦੀ ਬਰਾਬਰੀ ਕੀਤੀ ਸੀ। ਅਸੀਂ ਵਾਰਨਿੰਗ ਦਿੰਦੇ ਹਾਂ ਇਹੋ ਜਿਹੇ ਸਿੱਖਾਂ ਨੂੰ ਵੀ ਨਾਮ ਦਾ ਪ੍ਰਚਾਰ ਕਰੋ ਇਸ ਤੁਕ ਦਾ, ਪਰ ਅਭਿਆਸ ਦਾ ਤੋਰੋ ਤੋਰਾ, ਔਰ ਕਿਸੇ ਦੀਆਂ ਬਿਮਾਰੀਆਂ ਨਾ ਹਟਾਉਣ ਦਾ ਸਿਰਫ ਠੇਕਾ ਲਾਓ। ਜਿਹੜਾ ਖੰਡੇ ਬਾਟੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਰਾਹ ਤੋਰਿਆ ਉਹਦੇ ਤੇ ਈਮਾਨ ਲਿਆਓ ਤੇ ਤੂੰ ਮਨ ਕਰਨਾ ਹੋ, ਲੋਕਾਂ ਨੂੰ ਖੰਡੇ ਬਾਟੇ ਦੇ ਅਲ ਪ੍ਰੇਰੋ ਵੀ ਨਾਮ ਭਾਈ ਤੁਸੀਂ ਸਭ ਬਿਮਾਰੀਆਂ ਦੂਰ ਹੋ ਜਾਣੀਆਂ। ਬਾਣੀ ਲਿਖਦੀ ਹੈ ਖੰਡੇ ਬਾਟੇ ਦੀ ਪੌਲ ਲੈ ਕੇ ਨਾਮ ਜਪੋ, ਕੈਂਪ ਵੀ ਲਾਓ ਨਾਮ ਜਪਣ ਦੇ, ਇਹੋ ਹੀ ਚਾਹੀਦੇ ਨੇ, ਨਾਮ ਹੀ ਨਾਮ ਜਪਿਆ ਜਾਏ ਸਾਰੀ ਸੰਗਤ ਚ। ਪਰ ਇਹ ਤੇ ਨਹੀਂ ਵੀ ਤੁਸੀਂ ਖੰਡੇ ਬਾਟੇ ਦੀ ਪੌਲ ਤੋਂ ਮਨ ਕਰੋ ਜਾਓ, ਜਾਂ ਕਈ ਡੇਰੇ ਐਸੇ ਹੈ ਜਿਹੜੇ ਕਿ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਉਹ ਚੰਗਾ ਕੰਮ ਕਰ ਰਹੇ ਨੇ, ਪਰ ਉਹ ਕਦੀ ਨਹੀਂ ਉਹਨਾਂ ਦੇ ਮੂੰਹ ਸੜ ਜਾਣਗੇ ਜੇ ਇਹ ਪ੍ਰੇਰਨਗੇ ਵੀ ਭਾਈ ਖੰਡੇ ਬਾਟੇ ਦੀ ਪੌਲ ਲਓ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜਾ ਰਾਹ ਤੋਰਿਆ। ਆਪ ਨਾ ਤੁਸੀਂ ਕੱਲੇ ਸੰਤ ਹੋ ਕੇ ਬਹਿ ਜਾਓ ਲੋਕਾਂ ਦੇ, ਭਾਵੇਂ ਆਪਣੇ ਆਪ ਨੂੰ ਬਾਊ ਜੀ ਘਲਾਓ ਪਰ ਅੰਦਰੋਂ ਗੁਰੂ ਡੰਮ ਹੀ ਚੱਲ ਰਹੀ ਹੁੰਦੀ ਸਾਰੀ। ਇਸ ਕਰਕੇ ਸਾਰੇ ਪ੍ਰੇਰ ਕੇ ਸਿੱਖੀ ਚ ਆਪ ਚ ਲੜਾਈਆਂ ਕਿਉਂ ਹੈ, ਕਿਉਂਕਿ ਅਸੀਂ ਇੱਕ ਨਹੀਂ ਹੁੰਦੇ। ਪੰਜ ਪਿਆਰਿਆਂ ਦੀ ਕਦੀ ਲੜਾਈ ਸੁਣੀ ਹੈ? ਪੁਰਾਤਨ ਸਿੰਘਾਂ ਦੀ ਕਦੀ ਲੜਾਈ ਸੁਣੀ ਹੈ? ਕਿਉਂਕਿ ਇੱਕ ਏਕਾ ਸ਼ਬਦ ਏਕਾ ਬਾਣੀ, ਇੱਕੋ ਬਾਣੀ ਇੱਕੋ ਗੁਰ ਇੱਕੋ ਸ਼ਬਦ ਵਿਚਾਰ। ਇਸ ਕਰਕੇ ਇੱਕੋ ਖੰਡੇ ਬਾਟੇ ਦੇ ਥੱਲੇ ਆਣ ਕੇ ਸਾਰੇ ਜਣੇ ਸਿਆਰੀ ਸਿੱਖ ਕੌਮ ਇਕੱਠੀ ਹੋ ਸਕਦੀ ਹੈ। ਇਹ ਜਿਹੜਾ ਵੱਖਰਾ ਵੱਖਰਾ ਟੋਲਾ ਤੁਰ ਪੈਣਾ, ਔਰ ਆ ਜਿਹੜਾ ਸਾਡਾ ਬੇਸ ਹੈ ਵੀ ਅਸੀਂ ਗੁਰੂ ਕਲਗੀਧਰ ਦਾ ਜਿਹੜਾ ਰਾਸਤਾ ਚਲਾਇਆ ਉਹਨੂੰ ਤੂੰ ਦੁਨੀਆਂ ਨੂੰ ਪਰੇ ਲਿਜਾਨੇ ਆ, ਭਾਈ ਤੁਹਾਡੇ ਰੋਗ ਠੀਕ ਹੋ ਜਾਣਗੇ। ਪਰ ਮੈਂ ਇਸ ਫਿਲਾਸਫੀ ਨੂੰ ਨਹੀਂ ਮੰਨਦਾ ਖੰਡੇ ਬਾਟੇ ਦੀ ਨੂੰ, ਔਰ ਸਾਰਾ ਇਹਦੇ ਨਾਲ ਕੁਛ ਨਹੀਂ ਹੋਣਾ, ਕਦੀ ਤੁਹਾਨੂੰ ਪਛਤਾਉਣਾ ਪੈਣਾ। ਇਸ ਕਰਕੇ ਮਹਾਰਾਜ ਤੇ ਲਿਖ ਰਹੇ ਨੇ ਇਸ ਸ਼ਬਦ ਦੇ ਵਿੱਚ,
ਜੇ ਦੇਹ ਦੁੱਖ ਲਾਇਆ ਹੈ, ਜੇ ਦੇਹ ਦੁੱਖ ਲਾਇਆ, ਜੇ ਦੇਹ ਦੁੱਖ ਲਾਇਆ।
ਮਹਾਰਾਜ ਗੁਰੂ ਨਾਨਕ ਦੇ ਲੈ ਲਾਭ, ਮੇਰੀ ਦੇਹ ਨੂੰ ਜਿੰਨੇ ਮਰਜ਼ੀ ਦੁੱਖ ਲਾ, ਜਿੱਦਾਂ ਗੁਰੂ ਹਰਕਿਸ਼ਨ ਸਾਹਿਬ ਜੀ ਨੂੰ ਲੱਗੇ ਦੁੱਖ, ਉਹ ਕਹਿੰਦੇ ਲੈ ਲਾ ਮੇਰੇ ਦੇਹ ਨੂੰ। ਗੁਰੂ ਨਾਨਕ ਨੇ ਪਹਿਲਾਂ ਆਪਣੀ ਦੇਹ ਪੇਸ਼ ਕੀਤੀ ਹੈ, ਪਰ ਮੈਂ ਤੇਰਾ ਨਾਮ ਨਹੀਂ ਛੱਡ ਸਕਦਾ, ਜੋ ਮਰਜ਼ੀ ਮੈਨੂੰ ਬਿਮਾਰੀ ਦੇ।
ਜੇ ਦੇਹ ਦੁੱਖ ਲਾਇਆ,
ਬੜਾ ਪਾਇਆ ਪਾਪ ਦਾ ਗ੍ਰਹਿ ਦਾ ਰਾਸਤਾ ਸਾਰਾ, ਕਹਿੰਦਾ ਲੈ ਮੈਨੂੰ ਚੜਾ ਦੇ ਜਿੰਨੇ ਮਰਜ਼ੀ ਗ੍ਰਹਿ ਦੁਨੀਆਂ ਦੇ ਚੜਾਉਣੇ ਆ।
ਇਹ ਜੇਹ ਦੇਹੀ ਦੁੱਖ ਲਾਇਆ,
ਮੁਲਕ ਦੀ ਜਿੰਨੇ ਮਿਨਿਸਟਰ ਹੋਣ ਉਹ ਰੱਤ ਪੀਣੇ ਹੋ ਜਾਣ ਹੈ ਇਸ ਵੇਲੇ। ਜੋ ਰੱਤ ਡੁੱਲੀ ਹੈ ਪੰਜਾਬ ਚ ਉਹ ਵੀ ਤੁਸੀਂ ਦੇਖ ਰਹੇ ਹੋ, ਜੋ ਸਭ ਕੁਛ ਹੋ ਰਿਹਾ ਹੈ, ਇੰਨੀ ਕਰਪਸ਼ਨ ਹੈ ਦੇਸ਼ ਦੇ ਵਿਚ ਤੇ ਕੀ ਨਾਮ ਜਪਣ ਵਾਲਾ ਢਿੱਲਾ ਪੈ ਜਾਏ, ਉਹ ਪੈਸੀਮਿਸਟਿਕ ਵਿਊ ਚ ਚਲੇ ਜਾਏ। ਉਹ ਕਹਿੰਦੇ ਨਹੀਂ ਪੀਤ ਹੈ ਅੱਛਾ ਇਹ ਤੇ ਦੇਸ਼ ਦੀ ਹਾਲਤ ਹੈ, ਕੋਈ ਸਾਰਾ ਮੁਲਕ ਛੱਡ ਕੇ ਹਿਮਾਲਿਆ ਦੀਆਂ ਚੋਟੀਆਂ ਤੇ ਬਹਿ ਜਾਏ ਤੇ ਉਹਦਾ ਜਿਹੜਾ ਉਹਨੂੰ ਪਾਲਾ ਨੀ ਲੱਗ ਸਕਦਾ ਕਿਉਂਕਿ ਉਹਦੇ ਅੱਗ ਦੇ ਕੱਪੜੇ ਹੈ। ਜਿਹੜੇ ਵੀ ਜੋਗੀ ਹੈ ਅੱਗੀ ਪਾਲਾ ਕੱਪੜ ਹੋਵੇ ਤੇ ਉਹ ਖਾਂਦੇ ਵੀ ਕੋਈ ਚੀਜ਼ ਨੀ, ਆਪਣੀ ਆਪਣੀ ਗੁਫਾ ਚ ਬੈਠੇ ਹੈ, ਉਹ ਹਵਾ ਹੀ ਖਾ ਕੇ ਜੀਂਦੇ ਹੈ। ਮਹਾਰਾਜ ਕਹਿੰਦੇ ਅੱਗੀ ਪਾਲਾ ਕੱਪੜ ਹੋਵੇ, ਇੱਕ ਇੱਕ ਇਨਸਾਨ ਦੇ ਜੇ ਕੱਪੜੇ ਹੀ ਅੱਗ ਦੇ ਆ ਉਹਦੇ ਲਾਗੇ ਪਾਲਾ ਆ ਸਕਦਾ। ਇਸ ਕਰਕੇ ਹਿਮਾਲਿਆ ਦੀਆਂ ਬਰਫਾਂ ਦੀਆਂ ਚੋਟੀਆਂ ਚੋਂ ਬੈਠੇ ਆ ਸਾਧੂ ਐਡੇ ਤਕੜੇ। ਕਹਿੰਦਾ ਅੱਗੀ ਪਾਲਾ, ਪਰ ਉਹ ਨਾਮ ਨੀ ਜਪਦੇ, ਉਹ ਜਪ ਤਪ ਕਰ ਰਿਹਾ ਮਹਾਰਾਜ ਨਾਲ, ਉਹ ਖੰਡਨ ਕਰਨੀ ਹੈ ਚੀਜ਼ ਵੀ ਉੱਥੇ ਹਿਮਾਲਿਆ ਦੀਆਂ ਚੋਟੀਆਂ ਚ ਏਦਾਂ ਨੀ ਜਾਣ ਦੀ ਲੋੜ, ਘਰ ਹੀ ਗ੍ਰਹਿ ਦੇ ਵਿਚ ਹੀ ਨਾਮ ਜਪਣਾ ਹੈ। ਇਸ ਕਰਕੇ ਅੱਗੀ ਪਾਲਾ ਕੱਪੜ ਹੋਵੇ, ਖਾਣਾ ਹੋਵੇ ਵਾਓ, ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਨੇ, ਨਾਨਕ ਸਭੋ ਜਾਓ। ਤੇ ਮਹਾਰਾਜ ਫਿਰ ਬਾਰ ਬਾਰ ਉਹ ਤੁਕ ਲਾ ਰਹੇ ਹੈ, ਪੀਤ ਆ ਜਿਹੜੀ ਸੀ। ਇਸ ਕਰਕੇ ਮਹਾਰਾਜ ਨਾ ਅਗਲੀ ਪੌੜੀ ਦਿੱਤੀ ਇੱਕ, ਸਲੋਕ ਲਾਇਆ ਮਿਰਜ਼ੇ ਦੀ ਤਰਜ ਦੇ ਉੱਤੇ। ਮਿਰਜ਼ੇ ਦੀ ਤਰਜ ਪੁਰਾਣੀ ਪਿੰਡੀ ਥਾਈ ਹੈ,
ਕਿਆ ਮੇਵਾ ਕਿਆ ਕਿਉਂ ਗੁੜ ਮਿੱਠਾ,
ਕਿਆ ਮੇਵਾ ਕਿਆ ਕਿਉਂ ਗੁੜ ਮਿੱਠਾ।
ਮੇਰਾ ਚੜ੍ਹਦੇ ਮਿਰਜ਼ੇ ਖਾਨ ਨੂੰ ਤੈਨੂੰ ਵੰਝਲ ਦਿੱਤੀ ਮਤ, ਇਹ ਕਿਆ ਮੇਵਾ ਕਿਆ ਕਿਉਂ ਗੁੜ ਮਿੱਠਾ।
ਲਸ਼ਕਰ ਕਿਆ ਦੇਵ ਭਵਾ,
जेते रस शरीर के,
रस शरीर के,
जेते रस
शरीर के,
इते ते लगे ਯਾਦਰ ਜਿੰਨੀ ਹਿੰਦੂਇਜ਼ਮ ਚ ਹੈ ਉਹ ਬਾਹਰਲੇ ਅਸਥੂਲ ਰਸ ਹੈ, ਸਰੀਰ ਦੇ ਰਸ ਹੈ, ਇੱਕ ਆਤਮਕ ਰਸ ਹੈ, ਇੱਕ ਅੰਦਰਲਾ ਸੂਖਸ਼ਮ ਰਸ ਹੈ, ਅਸੀਂ ਉਹਦੇ ਲਾਉਣਾ ਹੈ। ਇਸ ਕਰਕੇ ਬਾਹਰਲੇ ਤੂੰ ਸਰੀਰ ਦੇ ਜਿੰਨੇ ਮਰਜ਼ੀ ਰਸ ਭੋਗੀ ਚੱਲ, ਤੇਰੇ ਅੰਤ ਵੇਲੇ ਤੂੰ ਦੁਖੀ ਹੋਏਗਾ ਔਰ ਤੇਰੇ ਸਰੀਰ ਦੀ ਬਿਮਾਰੀ ਨਹੀਂ ਹਟਣੀ ਇਹਦੇ ਨਾਲ। ਜੇ ਰਸਾਂ ਭੋਗਾਂ ਚ ਰਿਹਾ ਤੇ ਮਹੱਲੇ ਪਹਿਲੇ ਦੀ ਬਾਣੀ ਹੈ, ਜੇ ਤੇਰਾ
ਸਰੀਰ ਹੈ,
ਭੁੱਖ ਉਤਰਨੀ ਹੈ। ਇਹ ਇਸ ਤਰ੍ਹਾਂ ਜਿੱਦਾਂ ਅੱਗ ਕਿਤੇ ਬੜ ਰਹੀ ਹੋਵੇ ਭਾਂਬੜ, ਤੇ ਉਹਨੂੰ ਬੁਝਾਉਣ ਲਈ ਉਹਦੇ ਚ ਹੋਰ ਲੱਕੜਾਂ ਪਾਈ ਜਾਓ, ਉਹਦੇ ਤੇ ਪਾਣੀ ਸੁੱਟੋ ਤਾਂ ਅੱਗ ਬੁਝੂਗੀ, ਤੁਸੀਂ ਹੋਰ ਲੱਕੜਾਂ ਪਾਈ ਜਾਂਦੇ ਹੋ। ਇਸ ਤਰ੍ਹਾਂ ਅੱਗ ਨੀ ਬੁਝਣੀ, ਹੋਰ ਭਾਂਬੜ ਮਚਣਾ ਹੈ। ਇਸ ਤਰ੍ਹਾਂ ਜੇ ਤੁਸੀਂ ਰੂਪ ਨੂੰ ਇਹਨਾਂ ਅੱਖਾਂ ਨਾਲ ਦੇਖਦੇ ਹੋ, ਇਹਦੇ ਨਾਲ ਤੁਹਾਡੇ ਮਨ ਦੀ ਭੁੱਖ ਨੀ ਉਤਰਨੀ, ਜਗ੍ਹਾ ਹੋਰ ਭੁੱਖ ਲੱਗੂਗੀ। ਮਹੱਲਾ ਪਹਿਲਾ ਕਹਿ ਰਿਹਾ,
ਰੂਪੀ ਭੁੱਖ ਨਾ ਉਤਰੇ,
ਮਹਾਰਾਜ ਇਹ ਨੀ ਕਹਿ ਰਹੇ ਵੀ ਤੁਸੀਂ ਸਰੀਰ ਦੇ ਰਸ ਨੀ ਭੋਗਣੇ ਤੇ ਤੁਸੀਂ ਕੋਈ ਜਪੀ ਤਪੀ ਲੰਗੋਟੀਏ ਬਣ ਕੇ ਤੇ ਬਾਹਰ ਕਿਤੇ ਦੌੜ ਜਾਣਾ, ਉਹ ਅਸੀਂ ਰਸ ਵੀ ਭੋਗਣੇ ਆ। ਪਰ ਮਹਾਰਾਜ ਸਾਨੂੰ ਟੋਹ ਦੇ ਰਿਹਾ, ਉਹ ਰਸ ਬਾਹਰ ਨੀ ਮਿਲਣੇ। ਤੁਹਾਡੇ ਸਰੀਰ ਨੂੰ ਹਰ ਕਿਸਮ ਦਾ ਸਵਾਦ ਆਜੂ। ਅਸੀਂ ਪਿੱਛੇ ਸ਼ਬਦਾਂ ਨਾਲ ਸਾਬਤ ਕਰ ਆਏ ਹਾਂ ਵੀ ਲੱਖਾਂ ਭੋਗਾਂ ਦਾ ਸਵਾਦ ਵੀ ਤੈਨੂੰ ਆਜੂ ਜੇ ਰਾਮ ਰੰਗ ਸਰਬ ਸੁਖ ਹੋਏ, ਬਡਭਾਗੀ ਕਿਸੇ ਪ੍ਰਾਪਤ ਹੋਏ। ਰਾਮ ਦੀ ਨਾਮ ਦੀ ਰੰਗਣ ਚੜਾ ਤੇ ਰਾਰਾ ਰੰਗੋ ਯਾ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ। ਜਿਉਂ ਜਿਉਂ ਤੈਨੂੰ ਰੰਗ ਚੜਦਾ ਜਾਏਗਾ ਹਰ ਕਿਸਮ ਦਾ ਤੈਨੂੰ ਸਵਾਦ ਆਏਗਾ। ਅਸੀਂ ਅਗਲਾ ਸ਼ਬਦ ਉਹ ਲੈਨੇ ਆ ਮਹੱਲੇ ਚੌਥੇ ਦਾ ਜਿਨ੍ਹਾਂ ਦੇ ਅੰਦਰ ਸਾਰੀ ਦੁਨੀਆਂ ਦੇ ਰਸ ਸੀ ਤੇ ਉਹ ਸ਼ਬਦ ਦੀ ਟੋਹ ਲੈ ਕੇ ਸਾਨੂੰ ਇਹ ਮਿਲਦਾ ਹੈ ਕਿ ਬਾਕੀ ਰਸ ਕਸ ਕੀ ਹੋਣੇ ਆ ਤੇਰੇ ਅੰਦਰ ਹੀ ਸਾਰਾ ਕੁਛ ਭਰਿਆ ਪਿਆ ਹੈ ਉਹ ਸ਼ਬਦ ਹੈ
ਸਭ ਰਸ ਤਿੰਨ ਕੈ ਹਿਰਦੇ ਹੈ ਸਭ ਰਸ ਤਿੰਨ ਕੈ ਹਿਰਦੇ ਹੈ
ਸਭ ਰਸ ਤਿੰਨ ਕੈ
ਨਹੀਂ ਹੈ ਸੂਖਸ਼ਮ ਚੀਜ਼ ਅੰਦਰ ਲਿਆ
ਸਭੇ ਰਸ ਤਿੰਨ ਕੈ ਰੇ ਹੈ ਸਭੇ ਰਸ ਤਿੰਨ ਕੈ ਰੇ ਹੈ ਸਭੇ ਰਸ ਤਿੰਨ ਕੈ ਰੇ ਹੈ ਸਭੇ ਰਸ ਤਿੰਨ ਕੈ ਰੇ ਹੈ
ਜਿਨ ਹਰ ਵਸਿਆ ਜਿਨ ਹਰ ਵਸਿਆ ਹਰ ਵਸਿਆ ਮਨ ਮਾਹੇ ਜਿਨ ਹਰੇ ਵਸਿਆ ਜਿਨ ਹਰੇ ਵਸਿਆ ਜਿਨ ਹਰੇ ਵਸਿਆ ਮਨ ਮਾਹੇ
ਉਹ ਜਿਨ ਹਰੇ ਵਸਿਆ ਜਿਨ ਹਰੇ ਵਸਿਆ
ਜਿਨ ਹਰੇ ਵਸਿਆ ਮੇਰੇ ਹਰ ਅੰਦਰ ਕਿੱਦਾਂ ਵਸੇ ਉਹ ਬੜਾ ਸੌਖਾ ਤਰੀਕਾ ਲੱਭਿਆ ਅਸੀਂ ਬਾਣੀ ਚੋਂ ਕਮਾਲ ਹੋ ਗਈ ਆ ਸੁੱਖ ਲੱਭੀ ਹੈ ਇਸੇ ਮਹੱਲੇ ਦੀ ਮਹੱਲੇ ਚੌਥੇ ਦੀ ਸਾਰਾ ਜ਼ੋਰ ਜ਼ਿੰਦਗੀ ਦਾ ਸਾਰੀ ਬਾਣੀ ਦਾ ਇਹੋ ਹੀ ਸਵਾਦ ਹੈ ਵੀ ਕਿਤੇ ਮਹਾਰਾਜ ਅੰਦਰ ਹਿਰਦੇ ਚ ਨਾਮ ਆ ਜਾਏ ਰਾਸ ਹਿਰਦੇ ਦੇ ਵਿੱਚ ਰੱਬ ਆ ਜਾਏ ਇਹੋ ਹੀ ਹੈ ਨਾ ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿੰਨ ਮਾਤ ਕੀਜੇ ਹਰ ਬਾਂਝਾ ਤਿੰਨ ਸੁੰਜੀ ਦੇ ਟੀਚਾ ਜਪਣ ਦਾ ਤੇ ਇਹੋ ਹੀ ਹੈ ਨਾ ਵੀ ਜਪ ਜਪ ਕੇ ਸਾਡੇ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਇਹ ਕਿੱਦਾਂ ਵਸੇ ਅਸੀਂ ਬੜੀ ਸੌਖੀ ਤੁਰੋ ਕਿ ਜਿੱਦਣ ਮੈਨੂੰ ਇਹ ਤੋਕ ਲੱਭੀ ਅਸੀਂ ਛਾਲਾ ਮਾਰ ਮਾਰ ਨਾਮ ਜਪਦੇ ਹੋ ਉਹ ਤੁਹਾਨੂੰ ਮੈਂ ਤੁਹਾਡੇ ਨਾਲ ਸਾਂਝ ਕਰਦਾ ਉਹ ਤੁਕ ਹੈ ਹਰ ਹਰ ਜਪੂੰ ਜਪੂੰ ਦਿਨ ਰਾਤੀ
ਹਰ ਹਰ ਜਪੂੰ ਜਪੂੰ ਦਿਨ ਰਾਤੀ
ਇਹ ਹੈ ਅਕਲੀ ਪੜ ਕੇ ਬੁੱਝੀਏ ਮਹਾਰਾਜ ਡਾਹ ਦੇਣਗੇ ਉੱਥੇ ਸੌਖਾ ਲੈ ਕੇ ਹੋਰ ਕੋਈ ਕੰਡੀਸ਼ਨ ਉਹਨਾਂ ਨੇ ਲਾਈ ਨੀ ਮੈਂ ਦੇਖ ਕੇ ਹੈਰਾਨ ਹੈ
ਹਰ ਹਰ ਜਪੂੰ ਜਪੂੰ ਦਿਨ ਰਾਤੀ
ਹਰ ਹਰ ਜਪੂੰ ਜਪੂੰ ਦਿਨ ਰਾਤੀ
ਜਪ ਹਰ ਹਰ ਹਮੇ ਮਾਰੀ ਜਪੇ ਹਰ 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 ਪੁਰਤਾਰੀ ਜਪੇ ਹਰ 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 ਮਾਰੀ ਜਪੇ ਹਰ 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 ਪੁਰਤਾਰੀ
ਹਰ ਹਰ ਜਪ ਜਪੂ ਤਿੰਨ ਰਾਤੀ
ਹਰ ਹਰ
ਸੇਵਾ
ਥੋਣ
ਹਰ ਹਰ ਜਪਨ
ਜਪੂ
ਦਿਨ ਰਾਤੀ ਹਰ ਹਰ ਜਪਨ ਜਪੂ ਦਿਨ ਰਾਤੀ
ਜਪ ਹਰ ਹਰ ਹਰ
ਜਪੇ ਹਰ 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 ਉਰ ਭਾਰੀ
ਜਪੇ ਹਰ ਹਰ ਹਰ
ਉਰ ਜੇ ਨਾ ਅੰਦਰ ਉਤਰਿਆ ਸੀ ਉਹਨੂੰ ਫੜ ਲੈਣਾ ਸੀ ਅਨਛੋਲਣਾ
ਪਰ ਕਦੋਂ ਹਰ ਹਰ
ਜਪੂ ਦਿਨ ਰਾਤੀ ਹਰ ਹਰ ਜਪਨ ਜਪੂ ਦਿਨ ਰਾਤੀ
ਜਪੇ ਹਰ ਹਰ ਹਰ
ਉਰ ਭਾਰੀ
ਜਪੇ ਹਰ ਹਰ ਹਰ
ਗੁਰਤਾਰੀ
ਜਪੇ
ਹਰ 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 ਗੁਰਤਾਰੀ
ਹੋਰ ਕਹਿੰਦਾ ਸਾਰੀ ਦੁਨੀਆ ਤੂੰ ਵੱਡੀ ਦਵਾਈ ਤੈਨੂੰ ਦੇਣ ਲੱਗਾ
ਹਰ 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 ਔਖਦ ਜਗ ਪੂਰ
ਪੂਰਾ
ਹਰੇ ਹਰੇ ਔਖਦ ਜਾਕੇ ਪੂਰਾ।
ਔਖਦ ਕਹਿੰਦੇ ਨੁਸਖਾ ਪ੍ਰਿਸਕ੍ਰਿਪਸ਼ਨ ਦਵਾਈ ਲੈ ਤੈਨੂੰ ਮੈਂ ਸਾਰੀਆਂ ਬਿਮਾਰੀਆਂ ਦੀ ਪੂਰੀ ਜੱਗ ਦਾ ਨੁਸਖਾ ਦੇ ਦਿੰਦਾ ਹਰ 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 ਔਖਦ।